ਬਹਾਦਰੀਆਂ ਪਰ ਕਿਲਾਹੇ ਪ੍ਰਾਪਤ ਕਰਨ ਲਈ ਬੇਨਤੀ ਹੈ। ਆਓ ਸਰਵਣ ਕਰੀਏ ਜੀ ਗੁਰਬਾਣੀ ਵਿਚਾਰ ਗਿਆਨੀ ਰਾਮ ਸਿੰਘ ਜੀ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਤਨਾਸਰੀ ਮਹਲਾ ਪੰਜਵਾਂ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਘਰ ਬਾਹਰ ਤੇਰਾ ਪਰਵਾਸਾ ਤੂੰ ਜਨ ਕੈ ਹੈ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪਾਉ ਹਰ ਰੰਗ ਜਨ ਕਾ ਪ੍ਰਭ ਆਪਣੇ ਕਾ ਤਾਣ ਜੋ ਤੂੰ ਕਰਹਿ ਕਰਾਵਹਿ ਸੁਆਮੀ ਸਾ ਮਸਲਤ ਪਰਵਾਣ ਜਨ ਕਾ ਪ੍ਰਭ ਆਪਣੇ ਕਾ ਤਾਣ ਜੋ ਤੂੰ ਕਰਹਿ ਕਰਾਵਹਿ ਸੁਆਮੀ ਸਾ ਮਸਲਤ ਪਰਵਾਣ ਰਹਾਉ ਪਤ ਪਰਮੇਸ਼ਰ ਗਤ ਨਾਰਾਇਣ ਧਨ ਗੋਪਾਲ ਗੁਣ ਸਾਖੀ ਚਰਨ ਸ਼ਰਨ ਨਾਨਕ ਦਾਸ ਹਰ ਹਰ ਸੰਤੀ ਇਹ ਬਿਦ ਜਾਤੀ ਪਤ ਪਰਮੇਸ਼ਰ ਗਤ ਨਾਰਾਇਣ ਧਨ ਗੋਪਾਲ ਗੁਣ ਸਾਖੀ ਚਰਨ ਸ਼ਰਨ ਨਾਨਕ ਦਾਸ ਹਰ ਹਰ ਸੰਤੀ ਇਹ ਬਿਦ ਜਾਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਖਸ਼ਿਸ਼ਾਂ ਦੇ ਦਾਤੇ ਦਾਤਾਰ ਪਿਤਾ, ਰਹਿਮਤਾਂ ਦੇ ਸਮੁੰਦਰ ਬ੍ਰਹਿਮੰਡਾਂ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸਭਾਏ ਮਾਨ ਗੁਰੂ ਸਵਾਰੀ ਗੁਰੂ ਸਰੂਪ ਗੁਰਸੰਗਤ ਜੀਓ, ਸਤਿਗੁਰੂ ਜੀ ਦੀ ਪਾਵਨ ਗੋਦ ਅੰਦਰ ਗੁਰੂ ਨਿਵਾਜੇ ਗੁਰੂ ਕੇ ਪਲੋ ਪਲੋ ਰੇ ਕੀਰਤਨੀਆਂ, ਪਿਆਰੇ ਅਜ਼ੀਜ਼ ਪਰਮਜੀਤ ਸਿੰਘ ਜੀ ਹੋਰੀ ਅਤੇ ਉਹਨਾਂ ਦੇ ਰਾਗੀ ਜਥੇ ਤੋਂ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਆਖਰੀ ਪੰਗਤੀਆਂ ਹਾਲੇ ਵੀ ਕੰਨਾਂ ਵਿੱਚ ਗੂੰਜਦੀਆਂ ਹੋਣਗੀਆਂ। ਜਨ ਨਾਨਕ ਕਉ ਹਰ ਦਰਸ ਦਿਖਾਇਆ, ਆਤਮ ਚੀਨ ਪਰਮ ਪਦ ਪਾਇਆ। ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਸੁਣਦਿਆਂ ਸੁਣਦਿਆਂ ਆਪਣਾ ਅੰਦਰਲਾ ਜੀਵਨ ਦੇਖਣ ਦੀ ਜੁਗਤ ਹੁੰਦੀ ਹੈ, ਪਹਿਲਾ ਸਟੈਪ। ਕਿਉਂਕਿ ਗੁਰੂ ਸਾਹਿਬ ਨੇ ਸਾਡੇ ਜੀਵਨ ਦੇ ਦੋਨੋਂ ਹੀ ਪੱਖ ਪਾਵਨ ਗੁਰਬਾਣੀ ਅੰਦਰ ਸਾਡੇ ਸਾਹਮਣੇ ਰੱਖ ਦਿੱਤੇ ਨੇ। ਮਿੱਠੇ ਬੋਲ ਕੌੜੇ ਬੋਲ ਦੋਨਾਂ ਦਾ ਵਿਸਥਾਰਤ ਜ਼ਿਕਰ ਦੇ ਦਿੱਤਾ। ਪਿਆਰ ਦੇ ਜਜ਼ਬੇ, ਨਫ਼ਰਤ ਦੇ ਜਜ਼ਬੇ, ਲੋਭ ਦੀਆਂ ਲਹਿਰਾਂ, ਸ਼ੁਕਰਾਨੇ ਦੀਆਂ ਲਹਿਰਾਂ, ਜਿਸ ਤਰ੍ਹਾਂ ਦੇ ਵੀ ਜਜ਼ਬੇ ਸਾਡੇ ਮਨ ਅੰਦਰ ਉੱਠਦੇ ਨੇ, ਉਹਨਾਂ ਦਾ ਜ਼ਿਕਰ ਥਾਂ ਥਾਂ 'ਤੇ ਗੁਰੂ ਪਿਤਾ ਦੀ ਬਾਣੀ ਨੇ ਕੀਤਾ। ਜਿਉਂ ਜਿਉਂ ਸਮਝ ਆਉਂਦੀ ਗਈ, ਤਿਉਂ ਤਿਉਂ ਆਪਣੇ ਅੰਦਰਲੇ ਜੀਵਨ ਨੂੰ ਪਰਖਣ ਦੀ ਜੁਗਤ ਵੀ ਆਉਂਦੀ ਗਈ। ਗੁਰਬਾਣੀ ਦੇ ਗਿਆਨ ਨੇ ਸੋਝੀ ਕਰਾਉਣੀ ਹੈ ਮੇਰੇ ਅੰਦਰੋਂ, ਕੁਛ ਬਦਲਣਾ ਪਵੇਗਾ, ਬਦਲਣਾ ਪਵੇਗਾ। ਜੋ ਗੁਰੂ ਪਿਤਾ ਨੂੰ ਨਹੀਂ ਚੰਗਾ ਲੱਗਦਾ ਉਹ ਜ਼ਰੂਰ ਬਦਲਣਾ ਪਵੇਗਾ। ਜੋ ਗੁਰੂ ਸਾਹਿਬ ਨੂੰ ਚੰਗਾ ਲੱਗ ਰਿਹਾ ਹੈ ਅਗਰ ਮੇਰੇ ਅੰਦਰਲੇ ਜੀਵਨ 'ਚ ਨਹੀਂ ਹੈ ਤਾਂ ਉਹਨੂੰ ਜ਼ਰੂਰ ਲਿਆਉਣਾ ਪਵੇਗਾ, ਅਭਿਆਸ 'ਤੇ ਕਰਨਾ ਪਵੇਗਾ, ਗੁਰੂ ਦੇ ਅੱਗੇ ਤਰਲੇ ਲੈਣੇ ਪੈਣਗੇ। ਇਸ ਸਭ ਕੁਛ ਦੀ ਬੁਨਿਆਦ ਖੜੀ ਹੈ ਆਪਣੇ ਅੰਦਰਲੀਆਂ ਬਾਸ਼ਨਾਵਾਂ, ਮਨ ਦੇ ਵਿਚਾਰ, ਮਨ ਦੇ ਜਜ਼ਬੇ, ਮਤ ਦੀਆਂ ਸੋਚਾਂ, ਸੋਚਾਂ ਦੇ ਚੱਲਦੇ ਹੋਏ ਤੇਜ਼ ਦੌੜ ਦੇ ਘੋੜੇ ਮੈਨੇਜ ਕਰਨੇ ਪੈਣਗੇ। ਜਿੱਥੇ ਵੀ ਅੰਦਰਲੇ ਜਜ਼ਬੇ ਮੈਨੇਜ ਨਾ ਹੋਏ ਉੱਥੇ ਹੀ ਬਾਹਰ ਵੀ ਜ਼ਿੰਦਗੀ 'ਚ ਉਲਝਣ ਤਾਣੀਆਂ ਹੀ ਪੈਦਾ ਹੋਈਆਂ। ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਅੰਦਰਲੇ ਜੀਵਨ ਦੀਆਂ ਝਲਕਾਂ ਦੱਸਦੀ ਹੈ। ਅੱਜ ਦੇ ਇਸ ਸ਼ਬਦ ਦੇ ਅੰਦਰ ਸਾਡੇ ਮਨ ਵਿੱਚ ਕੁਛ ਵੀ ਕਰਨਾ ਹੋਵੇ ਉਹਦੇ ਲਈ ਕੋਈ ਨਾ ਕੋਈ ਸ਼ਕਤੀ, ਕੋਈ ਨਾ ਕੋਈ ਆਸਰਾ, ਔਰ ਉਸ ਆਸਰੇ ਵੱਲ, ਉਸ ਸ਼ਕਤੀ ਵੱਲ ਮਨ ਭੱਜਦਾ ਹੈ, ਮਤ ਸੋਚਦੀ ਹੈ, ਉਹਨੂੰ ਪ੍ਰਾਪਤ ਕਰਨ ਲਈ ਯਤਨ ਕਰਦਾ ਹੈ। ਪਰ ਬਾਹਰ ਜਿਹੜੇ ਵੀ ਸਾਧਨ ਦਿਖਾਈ ਦਿੰਦੇ ਨੇ, ਸ਼ਕਤੀਆਂ ਦਿਖਾਈ ਦਿੰਦੀਆਂ ਨੇ, ਸਭ ਤੋਂ ਵੱਡੀ ਸ਼ਕਤੀ, ਸਭ ਤੋਂ ਵੱਡਾ ਆਸਰਾ ਵਾਹਿਗੁਰੂ ਜੀ ਦਾ ਹੈ ਅਤੇ ਵਾਹਿਗੁਰੂ ਦੀ ਜੋਤ ਅੰਦਰ ਹੈ। ਜ਼ਿੰਦਗੀ ਦੀਆਂ ਲੋੜਾਂ ਨੇ, ਉਹਨਾਂ ਲੋੜਾਂ ਦੀ ਪ੍ਰਾਪਤੀ ਦੇ ਲਈ ਸਾਧਨ ਬਾਹਰ ਨੇ, ਪਰ ਮਨ ਦੀ ਪਹਿਲੀ ਦੌੜ, ਮਨ ਦਾ ਪਹਿਲਾ ਫੁਰਨਾ ਇਹ ਹੋਣਾ ਚਾਹੀਦਾ, ਮੇਰੇ ਲਈ ਸਭ ਤੋਂ ਵੱਡਾ ਓਟ ਆਸਰਾ ਮੇਰੇ ਅੰਦਰ ਬੈਠੇ ਹੋਏ ਵਾਹਿਗੁਰੂ ਦੀ ਜੋਤ ਦਾ ਹੀ ਹੈ। ਇਹ ਅਹਿਸਾਸ ਵਧਾਉਣ ਵਾਸਤੇ ਜਦੋਂ ਗੁਰੂ ਪਿਤਾ ਦੀ ਬਾਣੀ ਨੂੰ ਸੁਣਾਂਗੇ, ਜੋ ਹੁਣੇ ਹੀ ਸਤਿਗੁਰਾਂ ਕਿਹਾ ਸੀ ਆਤਮ ਚੀਨ, ਜਦੋਂ ਆਪਣੇ ਅੰਦਰਲੇ ਜੀਵਨ ਨੂੰ ਪਹਿਚਾਣਾਂਗੇ, ਚੀਨਣਾ ਪਹਿਚਾਨਣਾ ਵੀ ਹੈ, ਦੇਖਣਾ ਵੀ ਹੈ, ਜਦੋਂ ਆਪਣੇ ਜੀਵਨ ਨੂੰ ਦੇਖਾਂਗੇ, ਪਹਿਚਾਣਾਂਗੇ, ਤਾਂ ਅੰਦਰ ਵੀ ਮੁਸ਼ਕਲਾਂ ਨੇ, ਅੰਦਰ ਵੀ ਮੁਸ਼ਕਲਾਂ ਨੇ। ਜਦੋਂ ਮਨ ਖਿੱਝ ਜਾਂਦਾ, ਬਹੁਤ ਵੱਡੀ ਮੁਸ਼ਕਲ ਹੈ ਇਹ ਕੌੜਾ ਬੋਲ ਨਾ ਬੋਲ ਬੈਠੇ ਕਿਤੇ, ਬਹੁਤ ਵੱਡੀ ਮੁਸ਼ਕਲ ਹੈ ਉਸ ਵੇਲੇ। ਸ਼ਾਇਦ ਕਿਤੇ 5 ਸੈਕਿੰਡ ਦੀ ਦੇਰੀ ਹੋ ਗਈ ਤੇ ਬੋਲ ਬੈਠੇਗਾ, ਬੜਾ ਤੇਜ਼ ਤਰਾਰ ਹੈ ਮਨ। ਖਿਜਿਆ ਹੋਇਆ ਮਨ ਜੇ ਤਪ ਗਿਆ, ਬੜੀ ਵੱਡੀ ਮੁਸ਼ਕਲ ਅੱਖਾਂ 'ਚ ਕੌੜੀ ਨਜ਼ਰ ਨਾ ਪੈਦਾ ਕਰ ਦੇਵੇ। ਚਾਰ 5 ਸੈਕਿੰਡ ਦੀ ਦੇਰੀ ਸਭ ਕੁਛ ਕਰਵਾ ਦਿੰਦੀ ਹੈ ਆਖੋ ਵਾਹਿਗੁਰੂ। ਬਾਹਰ ਤੇ ਸ਼ਾਇਦ ਕੋਈ ਮਦਦਗਾਰ ਪਹੁੰਚਦਾ ਹੋਵੇ, ਅੰਦਰ ਤੇ ਕੋਈ ਮਦਦਗਾਰ ਵੀ ਨਹੀਂ ਪਹੁੰਚਦਾ ਬਿਨਾਂ ਵਾਹਿਗੁਰੂ ਤੋਂ। ਹਾਂ, ਇਹ ਗੱਲ ਜ਼ਰੂਰ ਹੈ, ਉਸੇ ਵੇਲੇ ਵਾਹਿਗੁਰੂ ਦੀ ਯਾਦ ਆ ਜਾਵੇ, ਤਪਿਆ ਮਨ ਵੀ ਠੰਡਾ ਹੋ ਸਕਦਾ ਹੈ ਔਰ ਖਿਜੇ ਹੋਏ ਬੋਲ ਬੋਲਣ ਤੋਂ ਵੀ ਬਚਿਆ ਜਾ ਸਕਦਾ ਹੈ। ਇਹ ਗੱਲ ਵੱਖਰੀ ਹੈ, ਐਸੇ ਗੁਰਮੁਖ ਰੂਹਾਂ ਫਿਰ ਆਪਣਾ ਐਕਸਪੀਰੀਅੰਸ, ਤਜਰਬਾ ਇੰਜ ਦੱਸਦੇ ਨੇ ਕਿ ਮਨ ਤੇ ਖਿਜ ਗਿਆ ਸੀ, ਪੰਗਤੀ ਚੇਤੇ ਆ ਗਈ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਅੱਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਮੈਨੂੰ ਬਚਾ ਲਿਆ। ਫਿਰ ਉਹ ਆਪਣਾ ਤਜਰਬਾ ਦੱਸਦੇ ਨੇ, ਅੱਜ ਵਾਹਿਗੁਰੂ ਨੇ ਕਿਰਪਾ ਕਰ ਦਿੱਤੀ, ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੰਨਾ ਚਿਰ ਅੱਖਾਂ ਰਹਿਣਗੀਆਂ ਉਹਨਾਂ ਚਿਰ ਅੱਖਾਂ ਦੇ ਅੱਗੋਂ ਦੀ ਜ਼ਹਾਨ ਰਹੇਗਾ, ਦੁਨੀਆਂ ਰਹੇਗੀ, ਤੇ ਜਿਤਨਾ ਚਿਰ ਦੁਨੀਆਂ ਰਹੇਗੀ ਉਤਨਾ ਚਿਰ ਦੁਨੀਆਂ ਦੇ ਹਰ ਬੰਦੇ ਦਾ ਸੁਭਾਅ, ਹਰ ਬੰਦੇ ਦੀ ਸੋਚ ਵੀ ਵੱਖਰੀ ਰਹੇਗੀ। ਮੇਰਾ ਪ੍ਰਭ ਕਰਤਾ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਸੁਭਾਅ ਵੱਖ-ਵੱਖ ਹੋਣਗੇ, ਸੋਚ ਵੱਖ-ਵੱਖ ਹੋਏਗੀ। ਰੱਬ ਦੇ ਬਣਾਏ ਇਨਸਾਨ ਦੇਖ ਕੇ ਅੰਦਰ ਨਫ਼ਰਤ ਦੀ ਕਾਲਖ ਨਾ ਬਣ ਜਾਵੇ। ਉਸ ਵੇਲੇ ਵੀ ਮਨ ਦੇ ਜਜ਼ਬੇ, ਬੜੀ ਵੱਡੀ ਲੋੜ ਹੈ, ਬੜੀ ਵੱਡੀ ਮੁਸ਼ਕਲ ਹੈ, ਵਾਹਿਗੁਰੂ ਜੀ ਕਿਰਪਾ ਕਰ ਦੇਣ। ਜਿਸ ਪ੍ਰਕਾਰ ਹਰ ਵੇਲੇ ਉਹਨਾਂ ਜਜ਼ਬਿਆਂ ਨੂੰ ਮੈਨੇਜ ਕਰਨਾ ਸਿੱਖਿਆ ਸੀ ਭਾਈ ਕਨਈਆ ਜੀ ਨੇ, ਘੱਟੋ ਘੱਟ ਸਾਨੂੰ ਆਪਣੇ ਘਰਾਂ ਵਿੱਚ, ਆਪਣੇ ਸਮਾਜ ਵਿੱਚ ਇਸ ਨਫ਼ਰਤ ਤੋਂ, ਅੰਦਰੋਂ ਕਾਲਖ ਹੋਣ ਤੋਂ ਬਚਣ ਵਾਸਤੇ ਵਾਹਿਗੁਰੂ ਤੋਂ ਬਿਨਾਂ ਕੋਈ ਓਟ ਆਸਰਾ ਨਹੀਂ। ਵਾਹਿਗੁਰੂ ਦੀ ਯਾਦ ਬਣ ਜਾਵੇ ਤੇ ਫਿਰ ਐਸਾ ਮਨੁੱਖ ਆਪਣਾ ਤਜ਼ਰਬਾ ਦੱਸਦਾ ਹੈ, ਕਹਿੰਦਾ ਉਸਨੇ ਮੇਰੇ ਨਾਲ ਮਿਸਬਿਹੇਵ ਕੀਤਾ, ਪਰ ਤੁਰੰਤ ਮੇਰੇ ਪੰਗਤੀ ਯਾਦ ਆ ਗਈ, ਕਾਨੜਾ ਰਾਗ ਦਾ ਸ਼ਬਦ ਯਾਦ ਆ ਗਿਆ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮ ਕਉ ਬਨਾਈ, ਜੋ ਪ੍ਰਭ ਕੀਨੋ ਸੋ ਭਲ ਮਾਨਿਓ, ਇਹ ਸੁਮਤ ਸਾਧੂ ਤੇ ਪਾਈ, ਸਭ ਮਹਿ ਰਬ ਰਹਿਆ ਪ੍ਰਭ ਏਕੈ, ਪੇਖ ਪੇਖ ਨਾਨਕ ਬਿਗਸਾਈ। ਫਿਰ ਉਹ ਆਪਣਾ ਤਜ਼ਰਬਾ ਦੱਸਦਾ ਹੈ, ਇਹ ਸ਼ਬਦ ਚੇਤੇ ਆ ਗਿਆ, ਵਾਹਿਗੁਰੂ ਨੇ ਨਫ਼ਰਤ ਤੋਂ ਬਚਾ ਲਿਆ। ਆਖੋ ਵਾਹਿਗੁਰੂ, ਗੁਰਬਾਣੀ ਦੀਆਂ ਸਿੱਖਿਆਵਾਂ ਤੋਂ ਬਿਨਾਂ ਮਨ ਕੁਝ ਸੈਕਿੰਡ ਹੀ ਲਾਉਂਦਾ, ਔਰ ਇੱਕ ਸੈਕਿੰਡ ਦੇ ਅੰਦਰ ਅੰਦਰ ਹੀ ਇਹ ਅੰਦਰੋਂ ਮੈਲ ਇਕੱਠੀ ਕਰਕੇ ਅੰਦਰ ਸਾਰੀ ਗੜਬੜ ਕਰ ਦਿੰਦਾ ਹੈ। ਕਾਰਨ ਕੁਛ ਵੀ ਹੋਵੇ, ਬਸ ਸਿੱਧੀ ਜੀ ਬਾਤ ਹੈ, ਭਾਵੇਂ ਉਹ 4 ਮਿੰਟਾਂ ਲਈ ਹੈ ਤੇ ਚਾਹੇ ਉਹ 4 ਮਹੀਨਿਆਂ ਲਈ ਹੈ, ਜਿੰਨਾ ਚਿਰ ਹਿਰਦੇ 'ਚ ਨਫ਼ਰਤ ਹੈ ਵਾਹਿਗੁਰੂ ਨੂੰ ਉਹ ਹਿਰਦਾ ਬਿਲਕੁਲ ਚੰਗਾ ਨਹੀਂ ਲੱਗ ਸਕਦਾ, ਨਹੀਂ ਲੱਗ ਸਕਦਾ, ਕਿਉਂਕਿ ਗੁਰੂ ਨੇ ਇਸ ਨੂੰ ਕਾਲਖ ਕਿਹਾ ਹੈ, ਗੁਰੂ ਨੇ ਇਸ ਨੂੰ ਮੈਲ ਕਿਹਾ ਹੈ। ਜਿਤਨਾ ਚਿਰ ਵੀ ਅੰਦਰ ਹਉਮੈ ਹੈ ਵਾਹਿਗੁਰੂ ਨੂੰ ਨਹੀਂ ਚੰਗੀ ਲੱਗ ਸਕਦੀ। ਜਦੋਂ ਵੀ ਅੰਦਰ ਕ੍ਰੋਧ ਦੀ ਅੱਗ ਹੈ ਵਾਹਿਗੁਰੂ ਨੂੰ ਨਹੀਂ ਚੰਗੀ ਲੱਗ ਸਕਦੀ। ਉਹਦੇ ਲਈ ਓਟ ਆਸਰਾ ਇਸ ਸ਼ਬਦ ਦੇ ਅੰਦਰ, ਇਸ ਓਟ ਆਸਰੇ ਨੂੰ ਪ੍ਰਾਪਤੀ ਕਰਨ ਦਾ ਤਰੀਕਾ ਅਗਲੇ ਸ਼ਬਦ ਦੇ ਅੰਦਰ। ਆਓ ਕੋਸ਼ਿਸ਼ ਕਰੀਏ, ਗੁਰੂ ਦੀ ਰਹਿਮਤ, ਗੁਰੂ ਦੀ ਬਖਸ਼ਿਸ਼ ਦੇ ਕਿਣਕੇ ਅੰਦਰ ਸੋਚ ਤੇ ਸੁਭਾਅ ਵਿੱਚ ਆ ਜਾਣ। ਗੁਰੂ ਕਿਰਪਾ ਕਰ ਦੇਣ, ਥੋੜ੍ਹਾ ਥੋੜ੍ਹਾ ਸੁਭਾਅ ਰੋਜ਼ਾਨਾ ਬਦਲਦਾ ਜਾਵੇ, ਥੋੜ੍ਹੀ ਥੋੜ੍ਹੀ ਸੋਚ ਰੋਜ਼ਾਨਾ ਬਦਲਦੀ ਜਾਵੇ, ਤਾਂ ਕਿ ਉਹ ਜੀਵਨ ਬਣਦਾ ਜਾਵੇ ਜਿਹੜਾ ਵਾਹਿਗੁਰੂ ਨੂੰ ਚੰਗਾ ਲੱਗਦਾ। ਇੱਕ ਵਾਰੀ ਕਰੋ ਕਿਰਪਾ ਜਪਣਾ ਜੀ। ਸਤਨਾਮ ਸ੍ਰੀ ਵਾਹਿਗੁਰੂ। ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕਹਿ ਹੈ ਸੰਗ। ਘਰ ਸ਼ਬਦ ਸਰੀਰ ਨਾਲ ਸੰਬੰਧਿਤ ਵੀ ਹੈ, ਘਰ ਸ਼ਬਦ ਮਨ ਨਾਲ ਸੰਬੰਧਿਤ ਵੀ ਹੈ, ਘਰ ਸ਼ਬਦ ਸਾਡੀਆਂ ਹਿਰਦੇ ਦੀਆਂ ਭਾਵਨਾਵਾਂ ਨਾਲ ਵੀ ਸੰਬੰਧਿਤ ਹੈ। ਸਰੀਰ ਨਾਲ ਸੰਬੰਧਿਤ ਉਹ ਹੈ ਜਿਸ ਬਾਰੇ ਸੁਖਮਨੀ ਸਾਹਿਬ ਵਿੱਚ ਕਿਹਾ, ਜਿਹੇ ਪ੍ਰਸਾਦ ਬਸਾ ਹੈ ਸੁਖ ਮੰਦਰ, ਤੇ ਸਹਿ ਧਿਆਏ ਸਦਾ ਮਨ ਅੰਦਰ। ਉਸੇ ਬਾਰੇ ਸੁਖਮਨੀ ਸਾਹਿਬ ਵਿੱਚ ਇੰਜ ਵੀ ਕਿਹਾ, ਜਿਹੇ ਪ੍ਰਸਾਦ ਧਰ ਉੱਪਰ ਸੁਖ ਬਸਾ ਹੈ। ਜਿਸ ਘਰ ਵਿੱਚ ਇਹ ਸਰੀਰ ਰਹਿੰਦਾ ਏ, ਕਾਰੋਬਾਰ ਲਈ ਜਿਤਨਾ ਮਰਜ਼ੀ ਬਾਹਰ ਘੁੰਮਦਾ ਏ, ਅਖੀਰ ਇਹਦੀ ਖਿੱਚ ਫਿਰ ਉਸੇ ਘਰ ਵੱਲ ਜਾਂਦੀ ਹੈ। ਚਾਹੇ 10 ਮਹੀਨੇ ਬਾਹਰ ਲਾਵੇ, 10 ਸਾਲ ਬਾਹਰ ਲਾਵੇ, ਆਪਣੇ ਘਰ ਵੱਲ ਨੂੰ ਇਹ ਸਦਾ ਖਿੱਚਿਆ ਰਹਿੰਦਾ ਹੈ। ਜ਼ਿੰਮੇਵਾਰੀਆਂ ਲਈ ਬਾਹਰ ਜਾਏਗਾ, ਅਖੀਰ ਖਿੱਚ ਫਿਰ ਘਰ ਦੀ ਰਹੇਗੀ, ਉਹ ਸਰੀਰ ਦਾ ਘਰ ਹੈ। ਪਰ ਸੱਚਾ ਘਰ ਨਹੀਂ ਹੈ, ਅਸਲੀ ਘਰ ਨਹੀਂ ਹੈ। ਜਿਤਨਾ ਚਿਰ ਸਰੀਰ ਜਿਉਂਦਾ ਹੈ ਉਹ ਘਰ ਉਤਨਾ ਚਿਰ ਹੀ ਹੈ, ਜਦ ਮੁਰਦਾ ਹੈ ਮੁਰਦੇ ਵਾਸਤੇ ਉਹ ਨਹੀਂ ਹੈ। ਮੁਰਦੇ ਵਾਸਤੇ ਭਗਤ ਫਰੀਦ ਜੀ ਦੀ ਬਾਣੀ ਨੇ ਕਿਹਾ, ਸ਼ਮਸ਼ਾਨ ਘਾਟ ਉਹਦਾ ਘਰ ਹੈ। ਜਦੋਂ ਸਰੀਰ ਮਰ ਗਿਆ, ਫਰੀਦਾ ਗੌਰ ਨਿਮਾਣੀ ਸੱਡ ਕਰੇ ਨਿਘਰਿਆ ਕਰ ਆਓ। ਐ ਸਰੀਰਾ, ਤੂੰ ਜਿਸ ਨੂੰ ਘਰ ਮੰਨੀ ਬੈਠਾ ਹੈ ਇਹ ਤੇਰਾ ਅਸਲੀ ਘਰ ਨਹੀਂ ਹੈ, ਤੇਰਾ ਅਸਲੀ ਘਰ ਤੇ ਮੈਂ ਹਾਂ। ਉਹ ਸ਼ਮਸ਼ਾਨ ਘਾਟ ਕਹਿ ਰਹੀ ਤੂੰ ਆ। ਇੱਕ ਵਿਦਵਾਨ ਸੱਜਣ ਨੇ ਲਿਖਿਆ ਹੈ ਕਿ ਇੱਕ ਬਜ਼ੁਰਗ ਵਾਹਿਗੁਰੂ ਦੇ ਰੰਗ ਵਿੱਚ ਰੰਗੇ ਹੋਏ ਤੁਰੇ ਜਾ ਰਹੇ ਨੇ। ਉਹਨਾਂ ਦੇ ਕੋਲ ਇੱਕ ਕੰਬਲ ਹੈ, ਲੋਈ ਹੈ, ਉਹਨਾਂ ਮੋਢੇ 'ਤੇ ਰੱਖੀ ਹੋਈ ਹੈ। ਨੌਜਵਾਨ ਦਾ ਮਨ ਚੰਚਲ ਹੈ, ਸ਼ਰਾਰਤੀ ਹੈ। ਸ਼ਰਾਰਤੀ ਅਤੇ ਚੰਚਲ ਮਨ ਵਿੱਚੋਂ ਹਮੇਸ਼ਾ ਸ਼ਰਾਰਤ ਹੀ ਸੁੱਝਦੀ ਹੈ। ਚੰਚਲ ਮਨ ਦੀ ਸੋਚ ਹਮੇਸ਼ਾ ਚੰਚਲ ਹੁੰਦੀ ਹੈ। ਸੋਚਦਾ ਹੋਵੇ ਨਾ ਤੇ ਇਹ ਲੋਈ ਮੈਂ ਲੈ ਲਵਾਂ, ਲਵਾਂ ਕਿਵੇਂ? ਕਹਿਣ ਲੱਗੇ ਬਜ਼ੁਰਗ ਨੇ, ਕਰ ਵੀ ਕੀ ਲੈਣਗੇ, ਮੈਂ ਮੋਢੇ ਤੋਂ ਖਿੱਚ ਕੇ ਭੱਜਾਂ ਨਾ। ਮੋਢੇ ਤੋਂ ਲੋਈ ਚੁੱਕੀ, ਭੱਜੇ ਨੇ। ਹੁਣ ਜਦੋਂ ਬਜ਼ੁਰਗਾਂ ਦੇ ਮੋਢੇ ਤੋਂ ਲੋਈ ਲੈ ਕੇ ਭੱਜਿਆ ਹੈ, ਪਹਿਲਾ ਜਜ਼ਬਾ ਮਨ ਵਿੱਚ ਆਇਆ ਉਹ ਬਜ਼ੁਰਗ ਪਿੱਛੇ ਭੱਜੇ। ਭਾਵੇਂ ਸਰੀਰ ਬਿਰਧ ਸੀ, ਪਹਿਲੇ ਜਜ਼ਬੇ ਵਿੱਚ ਤੇ ਜਿਤਨਾ ਕੁ ਹੋ ਗਿਆ ਤੇਜ਼ ਭੱਜੇ, ਪਰ ਉਹ ਆਖਰ ਨੌਜਵਾਨ ਸੀ, ਭੱਜ ਗਿਆ, ਰੁਕ ਗਏ। ਰੁਕ ਕੇ ਕਹਿਣ ਲੱਗੇ, ਪੁੱਤਰਾ ਜਿੱਥੇ ਮਰਜ਼ੀ ਭੱਜ ਲੈ, ਤੈਨੂੰ ਜਾਣ ਨਹੀਂ ਦੇਵਾਂਗਾ, ਕਹਿ ਕੇ ਹੌਲੀ ਹੌਲੀ ਪੁੱਠਾ ਮੁੜਿਆ। ਦੁਕਾਨਦਾਰ ਪੁੱਛਦੇ, ਪਹਿਲਾਂ ਤੇ ਬੜੇ ਭੱਜੇ ਸੀ, ਹੁਣ ਪਿੱਛੇ ਮੁੜਿਆ ਏ, ਤੇ ਨਾਲੇ ਕਹਿੰਦੇ ਪਏ ਜੇ ਤੈਨੂੰ ਜਾਣ ਨਹੀਂ ਦੇਣਾ। ਕਹਿਣ ਲੱਗੇ, ਉਸ ਵੇਲੇ ਮਨ ਖਿੱਜ ਗਿਆ ਸੀ ਲੋਈ ਜਾਂਦੀ ਦੇਖ ਕੇ, ਤੇ ਖਿਜੇ ਹੋਏ ਮਨ ਨੇ ਫੈਸਲਾ ਲਿਆ ਸੀ। ਜਦੋਂ ਖਿਜੇ ਹੋਏ ਮਨ ਨੂੰ ਵਾਹਿਗੁਰੂ ਦੀ ਯਾਦ ਆਈ, ਮਨ ਨੋਰਮਲ ਹੋਇਆ, ਕਹਿੰਦੇ ਹੁਣ ਇਸ ਮਨ ਨੇ ਠੀਕ ਫੈਸਲਾ ਲਿਆ, ਉਹ ਜਿੱਥੇ ਮਰਜ਼ੀ ਚੱਲਿਆ ਜਾਵੇ, ਮੈਂ ਸ਼ਮਸ਼ਾਨ ਘਾਟ ਬੈਠਦਾ, ਅਖੀਰ ਉੱਥੇ ਹੀ ਆਏਗਾ। ਆਖੋ ਵਾਹਿਗੁਰੂ, ਸਰੀਰ ਦਾ ਅਸਲੀ ਟਿਕਾਣਾ ਸ਼ਮਸ਼ਾਨ ਘਾਟ ਹੈ, ਬਸ ਉੱਥੇ ਜਾ ਕੇ ਸਰੀਰ ਦੀ ਖੇਡ ਖਤਮ ਹੈ। ਇੱਕ ਇਸ ਨੇ ਟਿਕਾਣਾ ਸੁੱਖ ਸਹੂਲਤਾਂ ਲਈ ਉਹ ਬਣਾਇਆ ਹੋਇਆ ਜਿੱਥੇ ਬਾਰ ਬਾਰ ਖਿੱਚਿਆ ਜਾ ਰਿਹਾ ਹੈ। ਇੱਕ ਟਿਕਾਣਾ ਮਨ ਦਾ ਹੈ, ਮਨ ਦਾ ਟਿਕਾਣਾ ਗੁਰੂ ਦੀਆਂ ਦੱਸੀਆਂ ਹੋਈਆਂ ਸਿੱਖਿਆਵਾਂ ਦਾ ਗਿਆਨ ਹੈ। ਆਸਾ ਜੀ ਦੀ ਵਾਰ ਦਾ ਕੀਰਤਨ ਸੁਣਦੇ ਹਾਂ, ਉਸ ਵਿੱਚ ਬੜੀਆਂ ਪਿਆਰੀਆਂ ਪੰਕਤੀਆਂ ਨੇ। ਕੁੰਭੇ ਬੱਧਾ ਜਲ ਰਹੈ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੈ, ਗੁਰ ਬਿਨ ਗਿਆਨ ਨਾ ਹੋਏ। ਤਪੇ ਹੋਏ ਮਨ ਨੂੰ ਗੁਰੂ ਦੀ ਸਿੱਖਿਆ ਹੀ ਮੋੜ ਸਕਦੀ ਹੈ, ਨਹੀਂ ਤੇ ਐਸੀਆਂ ਘੁੰਮਣ ਘੇਰੀਆਂ ਵਿੱਚ ਇਹ ਬੰਦੇ ਨੂੰ ਉਲਝਾ ਲੈਂਦਾ ਹੈ। ਅੰਦਰੋਂ ਉਲਝਿਆ ਬਾਹਰ ਬਹੁਤ ਕੁਛ ਉਲਝਾ ਬੈਠਦਾ ਹੈ। ਮਨ ਦਾ ਅਸਲੀ ਟਿਕਾਣਾ ਗੁਰਬਾਣੀ ਦੀਆਂ ਸਿੱਖਿਆਵਾਂ ਨੇ, ਉਹੀ ਤੇ ਗੁਰੂ ਦੇ ਚਰਨ ਨੇ। ਗੁਰ ਸ਼ਬਦ ਗੁਰਚਰਨ ਹੈ, ਗੁਰਚਰਨ ਗੁਰ ਸ਼ਬਦ ਹੈ, ਭਾਈ ਗੁਰਦਾਸ ਜੀ ਦਾ ਫੈਸਲਾ। ਭਾਵਨਾਵਾਂ ਦਾ ਘਰ ਹਿਰਦਾ ਹੈ। ਫਿਰ ਜਦੋਂ ਕਿਤੇ ਮਨ ਅੰਦਰ ਮਤ ਦੇ ਦਾਇਰੇ ਵਿੱਚ ਹੈ, ਉਦੋਂ ਵੀ ਇਹਨੂੰ ਉਹ ਟਾਸਰਾ ਚਾਹੀਦਾ ਹੈ। ਤੇ ਜਦੋਂ ਮਨ ਸੰਸਾਰ ਵਿੱਚ ਜਾਂਦਾ ਹੈ, ਅੱਖਾਂ ਰਾਹੀਂ ਜਾਂਦਾ ਹੈ, ਕਿਸੇ ਨੂੰ ਦੇਖ ਕੇ ਨਫ਼ਰਤ ਨਾ ਜਾਗ ਪਵੇ, ਇਹਨੂੰ ਗਿਆਨ ਚਾਹੀਦਾ ਹੈ, ਪਰਵਾਸਾ ਚਾਹੀਦਾ ਹੈ। ਨਾ ਹੋਇਆ ਤੇ ਸੱਚ ਜਾਣਿਓ, ਜਦੋਂ ਅੰਦਰ ਨਫ਼ਰਤ ਆ ਗਈ ਨਾ, ਅੱਖਾਂ 'ਚੋਂ ਦਿਸਦੀ ਜੇ ਆਖੋ ਵਾਹਿਗੁਰੂ। ਅੱਗ ਕਦੀ ਛੁੱਪਦੀ ਨਹੀਂ, ਇਹ ਜਜ਼ਬੇ ਨਿਰੀ ਅੱਗ ਹੈ, ਨਹੀਂ ਛੁੱਪਦੀ। ਜਦੋਂ ਵੀ ਮਨ ਬਾਹਰ ਜਾਏਗਾ, ਅੰਦਰ ਕ੍ਰੋਧ ਦੀ ਅੱਗ ਪੈਦਾ ਕਰ ਲਏਗਾ। ਗਿਆਨ ਦਾ ਆਸਰਾ ਚਾਹੀਦਾ ਹੈ, ਸਿੱਖਿਆਵਾਂ ਦਾ ਆਸਰਾ ਚਾਹੀਦਾ ਹੈ। ਛੋਟੀ ਜਿਹੀ ਸਿੱਖਿਆ ਇਸ ਮਨ ਨੂੰ ਠੰਡਾ ਕਰ ਦਿੰਦੀ ਜੇ। ਪਿਆਰਿਆ, ਫਰੀਦਾ ਨਿਵਣ ਸੁਅੱਖਰ ਖਵਣ ਗੁਣ ਜਿਹਬਾ ਮਣੀਆ ਮੰਤ ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਇਹਨੂੰ ਚਾਹੀਦਾ ਪਰਵਾਸਾ ਚਾਹੀਦਾ ਹੈ। ਤੇ ਸੁਰਤ ਨੂੰ ਵਾਹਿਗੁਰੂ ਦੇ ਸਿਮਰਨ ਦਾ, ਵਾਹਿਗੁਰੂ ਦੀ ਯਾਦ ਦਾ ਪਰਵਾਸਾ ਚਾਹੀਦਾ ਹੈ। ਜਦੋਂ ਆਪਣੀਆਂ ਅੱਖਾਂ ਦੇ ਨਾਲ ਉਸ ਘਰ ਨੂੰ ਦੇਖਦਾ ਹੈ ਜਿਸ ਘਰ ਵਿੱਚ ਇਹ ਸੌਂਦਾ ਹੈ, ਜਿਸ ਘਰ ਵਿੱਚ ਇਹ ਖਾਣਾ ਖਾਂਦਾ ਹੈ, ਇਹਦਾ ਮਨ ਇਹ ਨਾ ਕਹਿ ਦੇਵੇ ਇਹ ਘਰ ਮੇਰਾ ਹੈ, ਉਸ ਵੇਲੇ ਜ਼ਰੂਰ ਪਰਵਾਸਾ ਚਾਹੀਦਾ ਹੈ, ਪੰਗਤੀ ਚੇਤੇ ਆ ਜਾਵੇ ਤੇਰਾ ਨਹੀਂ ਹੈ। ਜਿਹੇ ਪ੍ਰਸਾਦ ਵਸੈ ਸੁਖ ਮੰਦਰ, ਤੇ ਸਹਿ ਧਿਆਏ ਸਦਾ ਮਨ ਅੰਦਰ। ਗੁਰਬਾਣੀ ਦਾ ਪਰਵਾਸਾ ਜੇ ਯਾਦ ਨਹੀਂ ਆਇਆ, ਜਿਉਂ ਹੀ ਭੁੱਲ ਗਿਆ ਤਿਉਂ ਹੀ ਉਲਝ ਗਿਆ, ਜਿੱਥੇ ਹੀ ਭੁੱਲਿਆ ਉੱਥੇ ਹੀ ਉਲਝ ਗਿਆ। ਜਦੋਂ ਵੀ ਭੁੱਲ ਗਿਆ ਵਾਹਿਗੁਰੂ ਨੂੰ, ਤਿੰਨ ਪ੍ਰਸਥਿਤੀਆਂ ਮਨ ਦੀਆਂ ਬਣ ਗਈਆਂ, ਜਾਂ ਤੇ ਖਿਝ ਗਿਆ, ਜਾਂ ਇਮੋਸ਼ਨਲ ਹੋ ਗਿਆ, ਜਾਂ ਐਕਸਾਈਟਡ ਹੋ ਗਿਆ। ਅੰਦਰ ਵੀ ਵਾਹਿਗੁਰੂ ਦੀ ਯਾਦ ਵੀ ਬਣੀ ਰਵੇ ਤੇ ਬਾਹਰ ਜੋ ਕੁਛ ਵਰਤ ਰਿਹਾ ਉਹ ਸੱਚੀ ਵਾਹਿਗੁਰੂ ਦਾ ਦਿਸੇ, ਇਹ ਅੱਖਾਂ ਨੂੰ ਇਤਨੀ ਕੁ ਜੁਗਤ ਆ ਜਾਵੇ, ਇਹ ਵਿਸ਼ ਸੰਸਾਰ ਤੁਮ ਦੇਖ ਦੇ, ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ। ਜੇ ਅੰਦਰ ਉਥਲ ਪੁਥਲ ਹੈ ਫਿਰ ਅੱਖਾਂ ਨੂੰ ਦਿਸਦਾ ਨਹੀਂ ਆਖੋ ਵਾਹਿਗੁਰੂ। ਮਨ ਨੂੰ ਖਿਜਣ ਤੋਂ ਬਚਾਉਣ ਵਾਸਤੇ ਮਨ ਦਾ ਸਹਿਜ ਬਹੁਤ ਜ਼ਰੂਰੀ ਹੈ। ਗੁਰਬਾਣੀ ਤੇ ਸਿਮਰਨ ਤੋਂ ਬਿਨਾਂ ਸਹਿਜ ਨਹੀਂ ਆ ਸਕਦਾ। ਪੜ੍ਹੀ ਹੋਈ ਗੁਰਬਾਣੀ, ਕੀਤਾ ਹੋਇਆ ਸਿਮਰਨ ਹਿਰਦੇ 'ਚ ਪਹੁੰਚੇਗਾ ਤੇ ਸਹਿਜ ਆਏਗਾ, ਕਿਉਂਕਿ ਸਹਿਜ ਹਿਰਦੇ 'ਚ ਉੱਠੇਗਾ। ਘਰ ਤੇ ਬਾਹਰ, ਅੰਦਰ ਤੇ ਬਾਹਰ, ਹਰ ਥਾਂ ਤੇ ਵਾਹਿਗੁਰੂ ਜੀ ਤੁਹਾਡਾ ਪਰਵਾਸਾ ਹੈ, ਤੁਹਾਡਾ ਉਟਾਸਰਾ ਹੈ। ਤੂੰ ਜਨ ਕਹਿ ਹੈ ਸੰਗ, ਵਾਹਿਗੁਰੂ ਜੀ ਹਰ ਵੇਲੇ ਅੰਗ ਸੰਗ ਨੇ। ਐਸੀ ਕੋਈ ਜਗ੍ਹਾ ਹੀ ਨਹੀਂ ਹੈ ਜਿੱਥੇ ਵਾਹਿਗੁਰੂ ਜੀ ਨਹੀਂ ਹੈ। ਵਾਹਿਗੁਰੂ ਜੀ ਤੋਂ ਵਿਛੜ ਕੇ ਜਿਉਂ ਹੀ ਨਹੀਂ ਸਕਿਆ ਜਾ ਸਕਦਾ, ਜਿਉਂ ਹੀ ਨਹੀਂ ਜਾ ਸਕਦਾ, ਪਰ ਮਨ ਬਿਸਰ ਕੇ ਜਿਉਂਦਾ ਹੈ, ਬਿਸਰਦਾ ਹੈ, ਵਿਛੜ ਨਹੀਂ ਸਕਦਾ। ਵਿਛੜੇਗਾ ਤੇ ਤਾਂ ਜੇ ਕੋਈ ਐਸੀ ਜਗ੍ਹਾ ਹੋਵੇ। ਹਰ ਵੇਲੇ ਵਾਹਿਗੁਰੂ ਜੀ ਨਾਲ ਨੇ। ਜੇ ਹਰ ਵੇਲੇ ਵਾਹਿਗੁਰੂ ਜੀ ਨਾਲ ਨੇ ਫਿਰ ਯਾਦ ਵੀ ਹਰ ਵੇਲੇ ਬਣੀ ਰਵੇ, ਅਹਿਸਾਸ ਵੀ ਹਰ ਵੇਲੇ ਬਣਿਆ ਰਵੇ। ਉਹਦੇ ਲਈ ਅਰਦਾਸ ਕਰਨੀ ਸਿਖਾਈ, ਮੰਗੀਏ ਕਿ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ, ਨਾਮ ਜਪੋ ਹਰ ਰੰਗ। ਵਾਹਿਗੁਰੂ ਜੀ ਕਿਰਪਾ ਕਰੋ, ਤੁਹਾਡਾ ਨਾਮ ਜਪਣ ਦਾ ਜਪਿਆ ਸਫਲ ਹੋ ਜਾਵੇ, ਬਖਸ਼ਿਸ਼ ਕਰ ਦਿਓ ਤੁਹਾਡੇ ਪਿਆਰ ਦੇ ਰੰਗ ਵਿੱਚ, ਪਿਆਰ ਦੇ ਰੰਗ ਵਿੱਚ। ਇਹ ਗੱਲ ਯਾਦ ਰੱਖਣੀ, ਸਿਮਰਨ ਹਿਰਦੇ ਵਿੱਚ ਪਹੁੰਚ ਗਿਆ ਨਾ ਤੇ ਆਸਾ ਜੀ ਦੀ ਵਾਰ ਅੰਦਰ ਦੋ ਸ਼ਲੋਕ ਆਏ ਨੇ ਅਲੱਗ ਅਲੱਗ। ਇੱਕ ਸ਼ਲੋਕ ਆਇਆ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਇੱਕ ਸ਼ਲੋਕ ਆਇਆ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ। ਦੋਨਾਂ ਦਾ ਜਵਾਬ ਉਹਨਾਂ ਹੀ ਸ਼ਲੋਕਾਂ ਦੇ ਅੰਦਰ ਪੰਕਤੀਆਂ ਵਿੱਚ ਆਇਆ ਹੈ। ਕੂੜ ਰਾਜਾ ਕੂੜ ਪਰਜਾ ਵਾਲੇ ਸ਼ਲੋਕ ਦੇ ਅੱਗੇ ਜਾ ਕੇ ਪੰਕਤੀ ਆਉਂਦੀ ਹੈ ਤੁਦ ਬਾਜ ਕੂੜੋ ਕੂੜ। ਜਦੋਂ ਅੰਦਰੋਂ ਵਾਹਿਗੁਰੂ ਦੀ ਯਾਦ ਨਿਕਲੀ ਹੈ ਤੇ ਕੂੜ ਦੇ ਜਜ਼ਬੇ ਪੈਦਾ ਹੋਣ ਲੱਗ ਪਏ ਨੇ, ਫਿਰ ਬਿਹੇਵੀਅਰ ਵਿੱਚ, ਵਰਤੋਂ ਵਿਵਹਾਰ ਵਿੱਚ ਵੀ ਕੂੜ ਆ ਗਿਆ, ਅੱਖਾਂ ਦੀਆਂ ਨਜ਼ਰਾਂ ਵਿੱਚ ਵੀ ਕੂੜ ਆ ਸਕਦਾ ਹੈ, ਬੋਲਾਂ ਵਿੱਚ ਵੀ ਆ ਸਕਦਾ ਹੈ। ਜੇ ਅੰਦਰੋਂ ਟੁੱਟ ਗਿਆ ਤੇ ਫਿਰ ਸਭ ਕੁਛ ਕੂੜ, ਸਭ ਸੰਸਾਰ ਹੈ। ਤੇ ਇਹ ਜੱਗ ਸੱਚੇ ਕੀ ਹੈ ਕੋਠੜੀ ਵਾਲੇ ਸ਼ਲੋਕ ਦੇ ਅੰਦਰ ਅੱਗੇ ਜਾ ਕੇ ਪੰਕਤੀ ਆਉਂਦੀ ਹੈ, ਨਾਨਕ ਗੁਰਮੁਖ ਜਾਣੀ ਹੈ ਜਾ ਕੋ ਆਪ ਕਰੇ ਪ੍ਰਗਾਸ। ਗੁਰਮੁਖ ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਬਚਨਾਂ ਰਾਹੀਂ, ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਬਚਨਾਂ ਨੂੰ ਗੁਰਬਾਣੀ ਕਿਹਾ। ਗੁਰਬਾਣੀ ਦੇ ਅੰਦਰ ਗੁਰੂ ਦੀਆਂ ਸਿੱਖਿਆਵਾਂ ਕਹੀਆਂ ਤੇ ਗੁਰੂ ਦੀਆਂ ਸਿੱਖਿਆਵਾਂ ਦੇ ਨਾਲ ਅੰਦਰਲਾ ਗਿਆਨ ਆਇਆ। ਜੇ ਗਿਆਨ ਆ ਗਿਆ, ਅੰਦਰੋਂ ਬਦਲਿਆ, ਫਿਰ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਮੰਗਿਆ ਗਿਆ ਵਾਹਿਗੁਰੂ ਜੀ, ਜਦੋਂ ਵੀ ਇਸ ਮਨ ਦੇ ਅੰਦਰ ਵਾਹਿਗੁਰੂ ਦਾ ਪੂਰਨ ਪਿਆਰ ਨਹੀਂ ਤੇ ਵਾਹਿਗੁਰੂ ਦਾ ਬੰਦੇ ਦੇ ਬੰਦਾ ਵੀ ਇਨਸਾਨ ਨਹੀਂ ਦਿਖਾਈ ਦਿੰਦਾ। ਸੱਚ ਜਾਣਿਓ, ਹਉਮੈ ਕੈਸੀ ਘੁੰਮਣ ਕੇਰੀ ਹੈ। ਹਉਮੈ ਵਿੱਚ ਆਪਣੇ ਆਪ ਨੂੰ ਬੰਦਾ ਵੱਡਾ ਮੰਨਦਾ ਹੈ, ਦੂਸਰੇ ਨੂੰ ਘਟੀਆ ਮੰਨੇਗਾ। ਦੂਸਰੇ ਦੇ ਗੁਣ ਦਿਸਦੇ ਨਹੀਂ ਕਿਉਂਕਿ ਹਉਮੈ ਅੱਖਾਂ ਤੇ ਪੱਟੀ ਬੰਨ ਦਿੰਦਾ ਹੈ, ਨਹੀਂ ਦਿਸਦੇ ਗੁਣ। ਅੰਦਰੋਂ ਖਾਲੀ ਹੋ ਗਿਆ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਬਸੈ ਇੱਕ ਠਾਏ। ਹੇ ਵਾਹਿਗੁਰੂ ਜੀ, ਕਿਰਪਾ ਕਰੋ। ਵਾਹਿਗੁਰੂ ਦਾ ਪਿਆਰ, ਵਾਹਿਗੁਰੂ ਦੀ ਯਾਦ ਦੋਨੋਂ ਬਣੀ ਰਵੇ। ਜੇ ਵਾਹਿਗੁਰੂ ਨਾਲ ਪਿਆਰ ਬਣ ਗਿਆ ਤੇ ਜਪਜੀ ਸਾਹਿਬ ਵਿੱਚ ਚਾਰ ਵਾਰੀ ਆ ਗਿਆ, ਚਾਰ ਪੌੜੀਆਂ ਵਿੱਚ ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਫਿਰ ਆਸਾ ਜੀ ਦੀ ਵਾਰ ਵਿੱਚ ਵੀ ਉਹੀ ਸਿਧਾਂਤ ਆ ਗਿਆ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਕਿਤਨੀ ਦੂਰ ਦੀ ਸੋਚ ਹੋਏਗੀ, ਕਿਤਨੀ ਉੱਚੀ ਤੇ ਸੁੱਚੀ ਸੋਚ ਹੋਏਗੀ ਭਾਈ ਕਨਈਆ ਜੀ ਦੀ। ਦੁਸ਼ਮਣ ਨੂੰ ਪਾਣੀ ਪਿਲਾ ਕੇ ਕਹਿੰਦੇ ਨੇ ਸਤਿਗੁਰੂ ਤੁਹਾਨੂੰ ਹੀ ਪਿਲਾਇਆ। ਆਖੋ ਵਾਹਿਗੁਰੂ, ਐਸਾ ਨਹੀਂ ਹੈ ਉਹਨਾਂ ਨੂੰ ਉਹਨਾਂ ਦੇ ਕਰਮ ਨਹੀਂ ਸੀ ਦਿਸੇ, ਦਿਸੇ ਸਨ। ਇਹ ਨਹੀਂ ਹੈ ਉਹਨਾਂ ਨੂੰ ਦੁਸ਼ਮਣ ਦੀ ਸੋਚ ਨਹੀਂ ਸੀ ਦਿਸੀ, ਦਿਸੀ ਸੀ। ਪਰ ਬਚਨ ਸਨ ਸਤਿਗੁਰੂ ਮੈਨੂੰ ਤੇ ਆਪਣੇ ਕਰਮ ਨਹੀਂ ਦੇਖਣੇ ਆਉਂਦੇ, ਮੈਂ ਕਿਸੇ ਦੇ ਕੀ ਦੇਖਾਂਗਾ। ਸੱਚ ਹੈ ਉਹਨਾਂ ਪਾਣੀ ਪਿਲਾਉਂਦੇ ਆ, ਸਿਰਫ ਇੱਕੋ ਹੀ ਸੋਚ ਆਈ ਹੈ, ਗੁਰੂ ਨੇ ਜ਼ਿੰਮੇਵਾਰੀ ਲਾਈ ਹੈ। ਇਹ ਵਿਸ਼ਵਾਸ ਵੱਧਦਾ ਜਾਵੇ ਕਿ ਵਾਹਿਗੁਰੂ ਜੀ ਹਰ ਵੇਲੇ ਨਾਲ ਨੇ, ਇਹ ਵਿਸ਼ਵਾਸ ਵੱਧਦਾ ਜਾਵੇ ਕਿ ਸਭ ਕੁਛ ਹੀ ਵਾਹਿਗੁਰੂ ਜੀ ਦਾ ਹੈ, ਇਹ ਵਿਸ਼ਵਾਸ ਵੱਧਦਾ ਜਾਵੇ ਕਿ ਹਰ ਇੱਕ ਦੇ ਅੰਦਰ ਉਸੇ ਪਿਆਰੇ ਵਾਹਿਗੁਰੂ ਦੀ ਜੋਤ ਹੈ ਜਿਸ ਨੂੰ ਮੈਂ ਜਪ ਜਪ ਕੇ ਅੰਦਰੋਂ ਪਿਆਰ ਵਧਾਉਣਾ ਚਾਹੁੰਦਾ ਹਾਂ। ਇਹ ਗੱਲ ਯਾਦ ਰੱਖਿਓ, ਵਾਹਿਗੁਰੂ ਦਾ ਸਿਮਰਨ ਕਰਨ ਦੇ ਅਰਥ ਨੇ ਪਿਆਰ ਹੋਰ ਵੱਧ ਜਾਵੇ, ਹੋਰ ਵੱਧ ਜਾਵੇ। ਗੁਰਬਾਣੀ ਦੀਆਂ ਸਿੱਖਿਆਵਾਂ, ਗੁਰਬਾਣੀ ਪੜ੍ਹਨੀ ਵਿਚਾਰਨ ਦੇ ਅਰਥ ਨੇ ਅੰਦਰਲੀ ਮੈਲ ਹੋਰ ਧੋਤੀ ਜਾਵੇ, ਹੋਰ ਧੋਤੀ ਜਾਵੇ, ਹੋਰ ਧੋਤੀ ਜਾਵੇ। ਵਿਕਾਰਾਂ ਦੇ ਜਜ਼ਬੇ ਮੈਲ ਨੇ, ਜਿਉਂ ਜਿਉਂ ਮੈਲ ਧੋਤੀ ਜਾਏਗੀ ਵਾਹਿਗੁਰੂ ਜੀ ਨੂੰ ਬਹੁਤ ਚੰਗਾ ਲੱਗੇਗਾ, ਬਹੁਤ ਚੰਗਾ ਲੱਗੇਗਾ। ਜਪਜੀ ਸਾਹਿਬ ਵਿੱਚ ਨਿਤ ਯਾਦ ਕਰਾਇਆ ਗਿਆ, ਅੰਤਰਗਤ ਤੀਰਥ ਮਲ ਨਹਾਓ। ਅੰਦਰਲੇ ਜੀਵਨ ਨੂੰ ਧੋਣਾ ਹੈ ਕਿਵੇਂ? ਇੱਕ ਪਾਵਨ ਸ਼ਬਦ ਗੁਰੂ ਪਿਤਾ ਦਾ, ਗੁਰੂ ਅਰਜਨ ਦੇਵ ਸਾਹਿਬ ਜੀ ਦਾ ਬਹੁਤ ਵਾਰੀ ਮੁੱਖ ਵਾਕ ਵਿੱਚ ਸੁਣਿਆ ਹੋਏਗਾ, ਤੀਰਥ ਨਹਾਵਣ ਜਾਉ ਤੀਰਥ ਨਾਮ ਹੈ। ਅਗਲੀ ਪੰਕਤੀ ਨਾਲ ਜੋੜ ਲੈਣੀ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰੂ ਦੀ ਬਾਣੀ ਦੀ ਵਿਚਾਰ ਨੇ ਜਦੋਂ ਅੰਦਰੋਂ ਮੈਲ ਦਿਖਾ ਦਿੱਤੀ, ਵਾਹਿਗੁਰੂ ਦੇ ਸਿਮਰਨ ਨੇ ਧੋ ਦੇਣੀ ਆ। ਵਾਹਿਗੁਰੂ ਧੋ ਦੇਣੀ ਹੈ, ਪਰ ਧੋਵਣ ਵਾਲੇ ਨੂੰ ਇੱਕ ਥੋੜਾ ਜਿਹਾ ਉੱਦਮ ਕਰਨਾ ਪਵੇਗਾ। ਜਿੱਥੇ ਮੈਲ ਜ਼ਿਆਦਾ ਲੱਗੀ ਹੈ ਥੋੜਾ ਜ਼ਿਆਦਾ ਘਸਾ ਲਾਇਆ, ਆਖੋ ਵਾਹਿਗੁਰੂ, ਸਾਬਣ ਉੱਥੇ ਜ਼ਿਆਦਾ ਘਸਾ। ਜੇ ਫਿਰ ਵੀ ਨਹੀਂ ਲੈਂਦੀ, ਲਿਊਕੜ ਪਾ ਲਾਇਆ, ਇਹ ਥੋੜੀ ਜਿਹੀ ਮੈਲ ਵੀ ਰਹਿ ਗਈ ਸਾਰੇ ਕੱਪੜੇ ਦੀ ਸ਼ੋਭਾ ਵਿਗਾੜੇਗੀ। ਜਜ਼ਬਿਆਂ ਦੇ ਵਿੱਚ ਜਿੱਥੇ ਵੀ ਮੈਲ ਹੈ ਉੱਥੇ ਹੀ ਸਿਮਰਨ ਦੇ ਨਾਲ, ਗੁਰਬਾਣੀ ਦੀਆਂ ਸਿੱਖਿਆਵਾਂ ਦੇ ਨਾਲ ਜਿਉਂ ਜਿਉਂ ਧੋਤੀ ਜਾਏਗੀ ਤਿਉਂ ਤਿਉਂ ਵਿਸ਼ਵਾਸ ਵਧੇਗਾ। ਜਨ ਕਹੋ ਪ੍ਰਭ ਆਪਣੇ ਕਾ ਤਾਂ, ਅਗਰ ਓਟ ਆਸਰਾ ਹੈ ਵਾਹਿਗੁਰੂ ਦਾ ਹੈ। ਅੰਦਰਲੀਆਂ ਮੁਸ਼ਕਲਾਂ ਲਈ ਵੀ, ਬਾਹਰਲੀਆਂ ਮੁਸ਼ਕਲਾਂ ਲਈ ਵੀ, ਅੰਦਰਲੇ ਜੀਵਨ ਨੂੰ ਮੈਨੇਜ ਕਰਨ ਲਈ ਵੀ, ਬਾਹਰਲੀਆਂ ਜ਼ਿੰਮੇਵਾਰੀਆਂ ਨੂੰ ਵੀ ਮੈਨੇਜ ਕਰਨ ਲਈ। ਪਿਤਾ ਹੋਣਾ ਇੱਕ ਜ਼ਿੰਮੇਵਾਰੀ ਹੈ, ਮਾਂ ਹੋਣਾ ਇੱਕ ਜ਼ਿੰਮੇਵਾਰੀ ਹੈ, ਭਰਾ ਹੋਣਾ ਇੱਕ ਜ਼ਿੰਮੇਵਾਰੀ ਹੈ। ਰੱਬ ਦੀ ਕੋਈ, ਬੰਦੇ ਦੀ ਕੋਈ ਤਾਕਤ ਨਹੀਂ ਹੈ ਉਹ ਕਵੇ ਕਿ ਮੈਨੂੰ ਤਾਂ ਦੋ ਭਰਾ ਹੀ ਚਾਹੀਦੇ ਨੇ, ਮੈਨੂੰ ਤਾਂ ਇੱਕੋ ਹੀ ਚਾਹੀਦਾ। ਇਹ ਰੱਬ ਦੀ ਮਰਜ਼ੀ ਹੈ, ਉਹਨੇ ਇੱਕ ਦੇਣੇ ਕਿ ਦੋ ਦੇਣੇ, ਅਤੇ ਦੇਣੇ ਕਿਹੋ ਜੇ, ਇਹ ਰੱਬ ਦੀ ਮਰਜ਼ੀ ਹੈ, ਇਹ ਜ਼ਿੰਮੇਵਾਰੀ ਹੈ। ਜ਼ਿੰਮੇਵਾਰੀ ਕੀ, ਇਸ ਵਿੱਚੋਂ ਤਾਂ ਸਿੱਖਣਾ ਹੈ ਪਿਆਰ ਕੀ ਹੁੰਦਾ ਆ। ਆਖੋ ਵਾਹਿਗੁਰੂ, ਸੱਚ ਜਾਣਿਓ, ਰਿਸ਼ਤਿਆਂ ਵਿੱਚੋਂ ਹੀ ਪਤਾ ਲੱਗਦਾ ਪਿਆਰ ਕੀ ਹੁੰਦਾ ਹੈ। ਸਾਡੇ ਸਾਹਮਣੇ ਕਿਤਨੀ ਪਿਆਰੀ ਉਦਾਹਰਨ ਹੈ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਅਤੇ ਧੰਨ ਧੰਨ ਸਤ ਗੁਰੂ ਰਾਮਦਾਸ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਪਿਰਥੀ ਚੰਦ। ਪਿਰਥੀ ਚੰਦ ਦੇ ਅੰਦਰ ਹਮੇਸ਼ਾ ਗੁਰੂ ਪ੍ਰਤੀ ਨਫ਼ਰਤ ਰਹੀ, ਪਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਕਦੀ ਵੀ ਪਿਰਥੀ ਚੰਦ ਨਾਲ ਨਫ਼ਰਤ ਕੀਤੀ ਹੋਈ ਨਹੀਂ। ਆਖੋ ਵਾਹਿਗੁਰੂ, ਨਹੀਂ ਕੀਤੀ। ਘਟਨਾਵਾਂ ਵੀ ਕੋਈ ਛੋਟੀਆਂ ਨਹੀਂ ਵਾਪਰੀਆਂ। 3 ਕੁ ਸਾਲ ਦਾ ਪੁੱਤਰ ਹੋਵੇ, ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਹੋਵੇ ਸਕੇ ਭਰਾ ਨੇ, ਇਦੋਂ ਵੱਡਾ ਧੋਖਾ ਕੀ ਹੋ ਸਕਦਾ ਹੈ। ਪਰ ਉਹਦੇ ਬਾਵਜੂਦ ਵੀ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਹਿਰਦੇ ਵਿੱਚ ਨਫ਼ਰਤ ਨਹੀਂ ਆਈ। ਪੜ੍ਹ ਕੇ ਦੇਖਣਾ ਇਤਿਹਾਸ, ਜਦੋਂ 3.5 ਸਾਲ ਦੀ ਉਮਰ ਹੋਈ, ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ, ਇਤਿਹਾਸਕਾਰ ਲਿਖਦੇ ਨੇ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਮਾਤਾ ਗੰਗਾ ਜੀ ਨੂੰ ਕਹਿਣ ਲੱਗੇ, ਭਗਵਾਨੇ ਹਰਿਮੰਦਰ ਸਾਹਿਬ ਚੱਲੀਏ, ਗੁਰੂ ਕੀ ਬਡਾਲੀ ਵਾਲੇ ਪਾਸਿਓਂ ਆਉਂਦਿਆਂ ਹਰਿਮੰਦਰ ਸਾਹਿਬ ਤੋਂ ਪਹਿਲਾਂ ਉਹ ਘਰ ਪੈਂਦਾ ਸੀ ਜਿਸ ਘਰ ਵਿੱਚ ਰਹਿੰਦੇ ਸਨ। ਕੈਸੇ ਇਤਿਹਾਸ ਦਾ ਉਹ ਸੀਨ ਹੈ ਜਦੋਂ ਗੁਰੂ ਪਿਤਾ ਕਹਿੰਦੇ ਭਗਵਾਨੇ ਪਹਿਲਾਂ ਵੱਡੇ ਭਰਾ ਦੇ ਘਰ ਜਾਵਾਂਗੇ। ਮਾਤਾ ਗੰਗਾ ਜੀ ਦੇ ਬਚਨ, ਸਤਿਗੁਰੂ ਕਿੱਦਾਂ ਮਨ ਕਰੇਗਾ ਜਿਹਨੇ ਇੰਜ ਕੀਤਾ ਹੋਵੇ ਉਹਦੇ ਕੋਲ ਜਾਣ ਲਈ। ਸਤਿਗੁਰਾਂ ਦੇ ਬਚਨ ਸੀ, ਨਹੀਂ, ਦੁਨੀਆਂ ਨੂੰ ਦੱਸਣਾ ਹੈ ਨਿਭਾਈ ਦੀ ਕਿਵੇਂ ਹੈ। ਔਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਅਖੀਰ ਤੱਕ ਭਰਾ ਦਾ ਰਿਸ਼ਤਾ ਨਿਭਾ ਦਿੱਤਾ। ਆਖੋ ਵਾਹਿਗੁਰੂ, ਨਿਭਾ ਦਿੱਤਾ। ਇੰਜ ਕਹਿ ਲਈਏ, ਗੁਰੂ ਅਰਜਨ ਦੇਵ ਸਾਹਿਬ ਜੀ ਨੇ ਨਿਭਾਉਣ ਵਾਲੀ ਸਿਖਰ ਦੀ ਹੱਦ ਦਿਖਾ ਦਿੱਤੀ, ਪਿਰਥੀ ਚੰਦ ਨੇ ਤੋੜਨ ਵਾਲੀ ਸਿਖਰ ਦੀ ਹੱਦ ਦਿਖਾ ਦਿੱਤੀ। ਪਿਰਥੀ ਚੰਦ ਦੇ ਹਿਰਦੇ ਚੋਂ ਇਹ ਗੱਲ ਟੁੱਟ ਗਈ ਸੀ ਕਿ ਮੇਰੇ ਭਰਾ ਨੇ, ਪਰ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਆਖਰੀ ਸਮੇਂ ਤੱਕ ਵੀ, ਬਾਬਾ ਬੁੱਢਾ ਜੀ ਨੂੰ ਜਦੋਂ ਕਹਿੰਦੇ ਪਏ ਜੇ ਪਿਪਲੀ ਸਰ ਸਾਹਿਬ ਵਾਲੇ ਥਾਂ ਤੇ, ਦੇਖੋ ਇਤਿਹਾਸ ਦੀਆਂ ਪੰਕਤੀਆਂ, ਬਾਬਾ ਬੁੱਢਾ ਜੀ ਰਸਤਾ ਚੋਂ ਥੋੜਾ ਬਹੁਤ ਪਿਰਥੀ ਚੰਦ ਨੂੰ ਵੀ ਭੇਜ ਦਿਆ ਕਰੋ, ਆਖਰ ਭਰਾ ਹੈ। ਆਖੋ ਵਾਹਿਗੁਰੂ, ਸ਼ਾਇਦ ਇਹ ਸਾਡੇ ਘੁੰਮਣ ਘੇਰੀਆਂ ਵਿੱਚ ਫਸੇ ਹੋਏ ਮਨ ਨੂੰ ਸਮਝਾਉਣ ਵਾਸਤੇ ਮੇਰੇ ਗੁਰੂ ਦੇ ਕੌਤਕ ਸਨ, ਉਹ ਤੇ ਸਰਵ ਸ਼ਕਤੀਮਾਨ ਸਨ। ਸਾਨੂੰ ਨਾਲ ਨਾਲ ਉਹਨਾਂ ਜੀਵਨ ਜੁਗਤ ਵੀ ਸਿਖਾਉਂਦੇ ਗਏ, ਦਸੇ ਗੁਰੂ ਸਾਹਿਬਾਨ ਸਾਨੂੰ ਪਰਿਵਾਰਕ ਜੀਵਨ ਦੀ ਜੁਗਤਾਂ ਵੀ ਸਿਖਾਉਂਦੇ ਗਏ। ਪਰ ਇਹ ਕੱਚਾ ਮਨ, ਡੋਲਣ ਵਾਲਾ ਮਨ, ਇੱਧਰ ਉੱਧਰ ਉਲਝਣ ਵਾਲਾ ਮਨ, ਇਹਨੂੰ ਵਾਹਿਗੁਰੂ ਦਾ ਪਰਵਾਸਾ ਚਾਹੀਦਾ ਹੈ। ਜੇ ਮਿਲ ਜਾਵੇ ਫਿਰ ਅਵਸਥਾ, ਜੋ ਤੂੰ ਕਰਹਿ ਕਰਾਵਹਿ ਸੁਆਮੀ ਸਾ ਮਸਲਤ ਪਰਵਾਨ। ਹੇ ਵਾਹਿਗੁਰੂ ਜੀ, ਤੁਸੀਂ ਮੈਨੂੰ ਜੋ ਵੀ ਮਸਲਤ ਹੁੰਦਾ, ਸਲਾਹ, ਸੁਜੈਸ਼ਨ ਦੇਣੀ, ਪ੍ਰੇਰਣਾ ਦੇਣੀ। ਵਾਹਿਗੁਰੂ ਦੀ ਪ੍ਰੇਰਣਾ ਦੋ ਤਰੀਕਿਆਂ ਨਾਲ ਮਿਲਦੀ ਜੇ। ਇੱਕ ਤਾਂ ਮਿਲਦੀ ਹੈ ਗੁਰੂ ਦੀਆਂ ਸਿੱਖਿਆਵਾਂ ਰਾਹੀਂ ਕੋਈ ਪੰਗਤੀ ਯਾਦ ਆ ਜਾਣੀ। ਆਖੋ ਵਾਹਿਗੁਰੂ, ਪੰਗਤੀ ਯਾਦ ਆ ਜਾਣੀ। ਦੂਸਰੀ ਸਿੱਖਿਆ ਮਿਲਦੀ ਹੈ ਅੰਦਰੋਂ ਹੀ ਵਾਹਿਗੁਰੂ ਦੀ ਆਵਾਜ਼, ਆਤਮਾ ਦੀ ਆਵਾਜ਼ ਬਣ ਕੇ ਸੁਣ ਜਾਵੇ। ਸਮੇਂ ਸਮੇਂ 'ਤੇ ਲੋੜ ਹੈ, ਸਵੇਰ ਤੋਂ ਸ਼ਾਮ ਤੱਕ ਬੜੇ ਵਾਰੀ ਲੋੜ ਹੈ ਆਪਣੇ ਅੰਦਰਲੇ ਭਾਵਨਾਵਾਂ ਨੂੰ ਸੋਚਾਂ ਨੂੰ ਜਜ਼ਬਿਆਂ ਨੂੰ ਮੈਨੇਜ ਕਰਨ ਵਾਸਤੇ ਰਿਸ਼ਤੇ ਨਿਭਾਉਂਦੇ ਹਾਂ ਤਾਂ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਅੰਦਰਲਾ ਮਨ ਬਹੁਤ ਕੱਚਾ ਹੈ, ਬਾਹਰ ਕਿਸੇ ਨੂੰ ਦੇਖ ਕੇ ਉਲਝ ਜਾਂਦਾ ਹੈ, ਸੁਣ ਕੇ ਉਲਝ ਜਾਂਦਾ ਹੈ, ਵਰਤੋਂ ਵਿਵਹਾਰ ਵਿੱਚ ਉਲਝ ਜਾਂਦਾ ਹੈ। ਇਹਨੂੰ ਹਰ ਵੇਲੇ ਮੈਨੇਜ ਰੱਖਣ ਵਾਸਤੇ ਦੋ ਤਰ੍ਹਾਂ ਦੀ ਸਲਾਹ, ਗੁਰਬਾਣੀ ਦੀਆਂ ਸਿੱਖਿਆਵਾਂ ਦੀ ਸਲਾਹ ਨੂੰ ਗਿਆਨ ਕਿਹਾ ਹੈ, ਅਤੇ ਵਾਹਿਗੁਰੂ ਦੀਆਂ ਸਿਮਰਨ ਨੂੰ, ਵਾਹਿਗੁਰੂ ਦੀ ਅੰਦਰੋਂ ਉੱਠੀ ਆਵਾਜ਼ ਨੂੰ ਨਾਮ ਕਿਹਾ, ਵਾਹਿਗੁਰੂ ਧਿਆਨ ਕਿਹਾ। ਇਹ ਗਿਆਨ ਅਤੇ ਧਿਆਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਅੰਦਰ 8 ਵਾਰੀ ਇਕੱਠਾ ਆਇਆ ਹੈ। ਗਿਆਨ ਧਿਆਨ ਸ਼ਬਦ ਸਾਰੀ ਬਾਣੀ ਅੰਦਰ 8 ਵਾਰੀ ਆਇਆ ਜੀ। 8 ਥਾਵਾਂ 'ਤੇ ਇਸ ਸਿਧਾਂਤ ਨੂੰ ਆਪ ਸਮਝਣ ਦਾ ਯਤਨ ਕਰਨਾ, ਜਿਹੜਾ ਐਤਵਾਰ ਵਾਲੇ ਦਿਨ 1 ਵਜੇ ਤੋਂ ਲੈ ਕੇ 2 ਵਜੇ ਤੱਕ ਮਲਟੀਮੀਡੀਆ ਰਾਹੀਂ ਜੋ ਯਤਨ ਹੈ, ਆਪਾਂ ਜੋ ਵੀ ਬਾਣੀ ਪੜ੍ਹਦੇ ਹਾਂ, ਸਾਰੇ ਸ਼ਬਦ ਦੇ ਵਿੱਚੋਂ ਜਿਤਨਾ ਕੁ ਵੀ ਹੋ ਸਕੇ ਤੁਛ ਮਾਤਰ ਸਮਝਣ ਦਾ ਜ਼ਰੂਰ ਯਤਨ ਕਰੀਏ। ਜਿਤਨਾ ਵੀ ਸਮਝ ਆਉਂਦੀ ਜਾਏਗੀ, ਅੰਦਰਲਾ ਜੀਵਨ ਵੀ ਅਤੇ ਬਾਹਰਲਾ ਵੀ ਹੋਰ ਸੌਖਾ ਜਿਉਣਾ ਸ਼ੁਰੂ ਹੋ ਜਾਏਗਾ। ਵਾਹਿਗੁਰੂ ਦੀ ਯਾਦ ਵੀ ਬਣੀ ਰਹੇ ਅਤੇ ਜ਼ਿੰਮੇਵਾਰੀਆਂ ਵੀ ਸੰਭਾਲੀਆਂ ਜਾਣ। ਜ਼ਿੰਮੇਵਾਰੀਆਂ ਨਿਭਾਉਂਦਿਆਂ ਪੁੱਤਰ ਦੀ ਜ਼ਿੰਮੇਵਾਰੀ, ਇੱਕ ਦਿਨ ਮਾਪੇ ਚਲੇ ਜਾਂਦੇ ਜੇ, ਜਿਸ ਦਿਨ ਮਾਂ ਚਲੀ ਗਈ, ਪਿਤਾ ਚਲੀ ਗਏ, ਅੱਜ ਤੱਕ ਦੀ ਹਿਸਟਰੀ ਬਣ ਗਈ, ਤੂੰ ਕਿਹੋ ਜਿਹਾ ਪੁੱਤਰ ਬਣਿਆ ਹੈ। ਅਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਾਹਮਣੇ ਸਿੱਖ ਸੁਰਖਰੂ ਹੋਣਾ ਚਾਹੀਦਾ ਹੈ। ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਤੁਹਾਡੀ ਰਹਿਮਤ ਰਹੀ ਹੈ, ਤੁਸੀਂ ਇੱਕ ਸੰਪੂਰਨ ਇੱਕ ਜਿਹੜਾ ਸਫਲ ਸਪੁੱਤਰ ਬਣਨ ਦੀ ਯੋਗਤ ਦਿੱਤੀ। ਸੱਚ ਜਾਣਿਓ, ਜਿਹੜਾ ਸਫਲ ਪੁੱਤਰ ਹੈ ਨਾ, ਉਹਦੇ ਕੋਲ ਮਾਪਿਆਂ ਦੀਆਂ ਇਤਨੀਆਂ ਅਸੀਸਾਂ ਨੇ, ਇਤਨੀਆਂ ਅਸੀਸਾਂ ਨੇ, ਮਾਪਿਆਂ ਦੀਆਂ ਅਸੀਸਾਂ ਗੁਰੂ ਦੀ ਬਖਸ਼ਿਸ਼ ਲਈ ਬਹੁਤ ਸਹਾਈ ਹੁੰਦੀਆਂ। ਜੇ ਭਾਈ ਸਾਹਿਬ ਭਾਈ ਗੁਰਦਾਸ ਜੀ ਹੋਰਾਂ ਨੇ ਲਿਖਿਆ ਹੈ, ਮਾਂ ਪਿਓ ਪਰ ਹਰ ਸੁਣੈ ਵੇਦ। ਜਿਹੜੇ ਮਾਪਿਆਂ ਨੂੰ ਘਰ ਵਿੱਚ ਇਗਨੋਰ ਕਰਦੇ ਰਹੇ, ਉਹ ਜਦੋਂ ਧਾਰਮਿਕ ਗ੍ਰੰਥ ਪੜ੍ਹਦੇ ਜੇ, ਭਾਈ ਗੁਰਦਾਸ ਜੀ ਕਹਿੰਦੇ, ਗੁੱਜੇ ਭੇਦ ਹੀ ਨਹੀਂ ਸਮਝ ਲੱਗਦੇ। ਆਖੋ ਵਾਹਿਗੁਰੂ, ਪਿਤਾ ਹੋਣਾ ਮਾਤਾ ਹੋਣਾ ਵੀ ਇੱਕ ਜ਼ਿੰਮੇਵਾਰੀ ਹੈ। ਬਚਪਨ ਵਿੱਚ ਬੱਚਾ ਗੁਰਬਾਣੀ ਅਤੇ ਸਿੱਖਇਜ਼ਮ ਦੀ ਜਾਣਕਾਰੀ ਨਾਲ ਜੁੜਨਾ ਸ਼ੁਰੂ ਹੋ ਜਾਵੇ, 6 ਸਾਲ ਤੋਂ ਲੈ ਕੇ 13 ਸਾਲ ਦੀ ਉਮਰ ਤੱਕ ਨਿਤਨੇਮ ਨਾਲ ਜੁੜ ਜਾਵੇ, 14 ਸਾਲ ਦੀ ਉਮਰ ਵਿੱਚ ਪ੍ਰਵੇਸ਼ ਹੋਣ ਤੋਂ ਪਹਿਲਾਂ ਸਹਿਜ ਪਾਠ ਨਾਲ ਮਨ ਜੁੜ ਜਾਵੇ, ਜਵਾਨੀ ਵਿੱਚ ਪਹੁੰਚਦਿਆਂ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਸਮਝਣ ਦਾ, ਸਿੱਖੀ ਨੂੰ ਧਾਰਨ ਦਾ, ਗੁਰਮਤ ਵਾਲਾ ਜੀਵਨ ਜਿਉਣ ਦਾ ਜੇ ਚਾਓ ਜਾਗ ਪਿਆ, ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਆ ਕੇ ਸਿੱਖ ਸੁਰਖਰੂ ਹੁੰਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਇਹ ਮਾਤਾ ਪਿਤਾ ਹੋਣ ਦੀ ਜ਼ਿੰਮੇਵਾਰੀ ਤੁਸੀਂ ਨਿਭਾ ਦਿੱਤੀ ਹੈ, ਤੁਹਾਡਾ ਬੇਅੰਤ ਬੇਅੰਤ ਸ਼ੁਕਰ ਹੈ, ਜੋ ਦਾਦਾ ਜੀ ਕੋਲ ਨਿਤਨੇਮ ਸੀ ਉਹ ਅੱਜ ਬੱਚਿਆਂ ਕੋਲ ਵੀ ਹੈ। ਅਤੇ ਫਿਰ ਜਦੋਂ ਜਾਂਦੇ ਜੇ ਦਮਦਮਾ ਸਾਹਿਬ, ਉੱਥੇ ਬੋਰਡ ਲੱਗਿਆ ਜੇ, ਇਸ ਸਥਾਨ 'ਤੇ ਗੁਰੂ ਨੇ ਜਦੋਂ ਕਿਹਾ ਸੀ, ਇਨ ਪੁੱਤਰਨ ਕੇ ਸੀਸ ਪੇ ਵਾਰ ਦੀਏ ਸੁਤਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਫਿਰ ਜਦੋਂ ਸਿੱਖ ਜਾਂਦਾ ਹੈ ਸਰਹੰਦ ਦੀ ਦੀਵਾਰ ਦੇ ਕੋਲ, ਚਮਕੌਰ ਦੀ ਗੜੀ ਦੇ ਕੋਲ, ਅਤੇ ਸਿੱਖ ਸ਼ੁਕਰਾਨੇ ਵਿੱਚ ਭਰ ਜਾਂਦਾ ਸਤਿਗੁਰੂ ਸੱਚੇ ਪਾਤਸ਼ਾਹ, ਜੇ ਘਰ ਵਿੱਚ ਬੱਚਿਆਂ ਦੇ ਕੋਲ ਨਿਤਨੇਮ ਹੈ ਤੇ ਤੇਰੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਦਾ ਸਦਕਾ ਹੈ, ਨੇ ਸਾਨੂੰ ਕਿਹਨੇ ਪੁੱਛਣਾ ਸੀ। ਜਿੱਥੇ ਵੀ ਮਨ ਖਿਜੇਗਾ, ਇਹਨਾਂ ਜ਼ਿੰਮੇਵਾਰੀਆਂ ਤੋਂ, ਬਾਹਰਲੀਆਂ ਜ਼ਿੰਮੇਵਾਰੀਆਂ ਤੋਂ ਫੇਲ ਹੋ ਜਾਏਗਾ, ਜਿੱਥੇ ਫੇਲ ਹੋ ਜਾਏਗਾ ਗੁਰੂ ਅੱਗੇ ਸ਼ਰਮਿੰਦਾ ਹੋਏਗਾ। ਜਿੱਥੇ ਵੀ ਮਨ ਇਮੋਸ਼ਨਲ ਐਕਸਾਈਟਡ ਹੋਏਗਾ ਉੱਥੇ ਫੇਲ ਹੋਏਗਾ, ਅਤੇ ਫੇਲ ਹੋਏਗਾ ਸ਼ਰਮਿੰਦਾ ਹੋਏਗਾ। ਫੇਲ ਇਸ ਲਈ ਹੋਇਆ ਕਿ ਗੁਰੂ ਸਾਹਿਬ ਨੇ ਤੇ ਸਲਾਹ ਦੇਣ ਲੱਗਿਆਂ, ਸਿੱਖਿਆ ਦੇਣ ਲੱਗਿਆਂ ਕੋਈ ਘਾਟ ਨਹੀਂ ਰੱਖੀ, ਪਰ ਮਨ ਨੇ ਸਿੱਖਿਆ ਲੈਣ ਲੱਗਿਆਂ ਘਾਟ ਰੱਖੀ, ਕਮਜ਼ੋਰੀ ਰੱਖੀ। ਮੇਰੇ ਵਾਹਿਗੁਰੂ ਜੀ ਨੇ ਸਾਡੇ ਜੀਵਨ ਦੇ ਅੰਦਰ ਵੀ ਅਤੇ ਬਾਹਰ ਸੰਸਾਰ ਵਿੱਚ ਵੀ ਕੋਈ ਘਾਟ ਨਹੀਂ ਰੱਖੀ, ਬੜੇ ਕ੍ਰਿਸ਼ਮੇ ਪੈਦਾ ਕਰ ਦਿੱਤੇ ਕਿ ਵਾਹਿਗੁਰੂ ਜੀ ਚੇਤੇ ਆ ਜਾਣ, ਜੇ ਘਾਟ ਰਹੀ ਤਾਂ ਮਨ ਦੀ ਘਾਟ ਹੀ ਰਹੀ। ਚਾਹੇ ਉਹ ਚਿੜੀਆਂ ਦਾ ਬੋਲਣਾ ਸੀ, ਚਾਹੇ ਉਹ ਫੁੱਲਾਂ ਦਾ ਖਿੜਨਾ ਸੀ, ਚਾਹੇ ਉਹ ਝਰਨਿਆਂ ਦੇ ਕ੍ਰਿਸ਼ਮੇ ਸਨ, ਚਾਹੇ ਉਹ ਪਾਣੀ ਦੀਆਂ ਲਹਿਰਾਂ ਦੀਆਂ ਆਵਾਜ਼ਾਂ ਸਨ, ਚਾਹੇ ਉਹ ਹਵਾ ਦੇ ਪੱਤਿਆਂ ਨਾਲ ਟਕਰਾਉਣ ਦੀਆਂ ਆਵਾਜ਼ਾਂ ਸਨ, ਬਹੁਤ ਕੁਛ ਮੇਰੇ ਵਾਹਿਗੁਰੂ ਨੇ ਇੱਕ ਇੱਕ ਕੋਨੇ ਵਿੱਚ ਪੈਦਾ ਕਰ ਦਿੱਤਾ, ਜਿਸ ਨੂੰ ਦੇਖ ਕੇ ਵਾਹਿਗੁਰੂ ਚੇਤੇ ਆ ਜਾਵੇ। ਜੇ ਕੁਦਰਤ ਨੂੰ ਦੇਖ ਕੇ ਵਾਹਿਗੁਰੂ ਚੇਤੇ ਨਹੀਂ ਆਇਆ ਤਾਂ ਕਮਜ਼ੋਰੀ ਮਨ ਦੀ ਹੈ, ਵਾਹਿਗੁਰੂ ਨੇ ਕੋਈ ਘਾਟ ਨਹੀਂ ਛੱਡੀ। ਆਪਣੇ ਅੰਦਰ ਬੈਠੀ ਹੋਈ ਵਾਹਿਗੁਰੂ ਦੀ ਜੋਤ ਦਾ ਅਹਿਸਾਸ ਵੱਧਦਾ ਜਾਵੇ, ਜੋ ਵੀ ਆਇਆ ਸਾਹਮਣੇ ਉਹੀ ਦਿਖਾਈ ਦਿੱਤਾ ਜਿਹਦੇ ਅੰਦਰ ਵਾਹਿਗੁਰੂ ਦੀ ਜੋਤ ਸੀ। ਜਿਸ ਵਿੱਚੋਂ ਵੀ ਜੋਤ ਨਿਕਲੀ ਉਹਨੂੰ ਤੇ ਲੋਕਾਂ ਢੱਕ ਕੇ ਮੋਢਿਆਂ 'ਤੇ ਰੱਖ ਕੇ ਲੈ ਗਏ। ਜੇ ਕੋਈ ਸਾਹਮਣੇ ਚਿਹਰਾ ਆਇਆ, ਆਇਆ ਹੀ ਉਹ ਹੈ ਜਿਹੜਾ ਜਿਉਂਦਾ, ਜਿਹਦੇ ਅੰਦਰ ਵਾਹਿਗੁਰੂ ਦੀ ਜੋਤ ਸੀ। ਜੇ ਰੱਬ ਦੇ ਬਣਾਏ ਬੰਦਿਆਂ ਨੂੰ ਦੇਖ ਕੇ ਜੋਤ ਨਹੀਂ ਅਹਿਸਾਸ ਹੋਇਆ, ਜੋਤ ਨਹੀਂ ਦਿਸੀ ਤਾਂ ਮਨ ਦੀ ਘਾਟ ਸੀ, ਵਾਹਿਗੁਰੂ ਨੇ ਕੋਈ ਘਾਟ ਨਹੀਂ ਰੱਖੀ। ਇਹ ਅਹਿਸਾਸ ਹੈ ਵਾਹਿਗੁਰੂ ਜੀ ਤੂੰ ਪ੍ਰੇਰਣਾ ਦਿੱਤੀਆਂ, ਗੁਰਬਾਣੀ ਸਿੱਖਿਆ ਰਾਹੀਂ ਸਲਾਹਾਂ ਦਿੱਤੀਆਂ, ਅੰਦਰੋਂ ਆਤਮਾ ਦੀਆਂ ਆਵਾਜ਼ਾਂ ਰਾਹੀਂ ਸਲਾਹਾਂ ਦਿੱਤੀਆਂ, ਅਤੇ ਜੋ ਤੂੰ ਕਰਾਇਆ ਵਾਹਿਗੁਰੂ ਤੁਹਾਡਾ ਬਹੁਤ ਬਹੁਤ ਸ਼ੁਕਰ ਹੈ। ਪਤ ਪਰਮੇਸ਼ਰ ਗਤ ਨਾਰਾਇਣ ਧੰਨ ਗੋਪਾਲ ਗੁਣ ਸਾਖੀ। ਫਿਰ ਪਤਾ ਲੱਗਿਆ ਗੋਪਾਲ ਵਾਹਿਗੁਰੂ, ਨਾਰਾਇਣ ਵਾਹਿਗੁਰੂ ਦੀ ਯਾਦ, ਗੁਣ, ਸ਼ੁਕਰਾਨਾ, ਤਿੰਨ ਚੀਜ਼ਾਂ ਨੇ। ਵਾਹਿਗੁਰੂ ਦੀ ਯਾਦ, ਵਾਹਿਗੁਰੂ ਦੇ ਗੁਣ, ਵਾਹਿਗੁਰੂ ਦੇ ਗੁਣਾਂ ਦਾ ਸ਼ੁਕਰਾਨਾ ਮਿਲਿਆ ਕਿੱਥੋਂ? ਸਾਖੀ, ਸਾਖੀ ਦੇ ਅਰਥ ਨੇ ਸਿੱਖਿਆ। ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ, ਸਭ ਮਹਿ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀਆਂ ਸਿੱਖਿਆਵਾਂ ਰਾਹੀਂ, ਗੁਰੂ ਦੀਆਂ ਸਿੱਖਿਆਵਾਂ ਰਾਹੀਂ ਹੀ ਪਤਾ ਲੱਗਿਆ ਅਸਲੀ ਧੰਨ ਵਾਹਿਗੁਰੂ ਦੀ ਯਾਦ, ਵਾਹਿਗੁਰੂ ਦਾ ਸਿਮਰਨ ਹੈ, ਅਤੇ ਅਸਲੀ ਇੱਜ਼ਤ ਵੀ ਇਸੇ ਵਿੱਚ ਹੀ ਆ ਵਾਹਿਗੁਰੂ, ਕਿਉਂਕਿ ਸਿਮਰਨ ਨੇ ਮੈਲ ਧੋ ਦੇਣੀ ਹੈ। ਕ੍ਰੋਧ ਦੀ, ਕੁੜੱਤਣ ਦੀ ਮੈਲ ਧੋਤੀ ਜਾਏਗੀ, ਬੜੀ ਇੱਜ਼ਤ ਬਣਦੀ ਹੈ, ਮਿੱਠੇ ਬੋਲ ਨਿਕਲਦੇ ਜੇ ਇੱਜ਼ਤ ਬੜੀ ਹੈ। ਕੈਸੀ ਪੰਕਤੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 143 ਅੰਗ 'ਤੇ ਕਹਿਣ ਲੱਗੇ, ਜਦੋਂ ਮਨ ਦੇ ਜਜ਼ਬੇ ਨਹੀਂ ਨਾ ਅੰਦਰ, ਕ੍ਰੋਧ ਹੈ, ਮੱਥ ਹੈ ਤਿਰਕੁਟੀ, ਮੱਥੇ 'ਤੇ ਤਿਉੜੀ, ਦ੍ਰਿਸ਼ਟ ਕਰੂਰ, ਕੌੜੀ ਨਜ਼ਰ, ਬੋਲੇ ਕੌੜਾ, ਕੌੜੇ ਬੋਲ, ਜਿਹਵਾ ਕੀ ਫੂੜ, ਜੀਭ 'ਚੋਂ ਨਿਰੀ ਪੜਾਸ ਨਿਕਲੀ, ਆਖੋ ਵਾਹਿਗੁਰੂ, ਔਰ ਇਹਦੇ 'ਚ ਇੱਜ਼ਤ ਨਹੀਂ, ਆਖੋ ਇੱਜ਼ਤ ਨਹੀਂ ਹੈ। ਨਾ ਕਦੀ ਕੌੜੇ ਬੋਲਾਂ ਦੀ ਇੱਜ਼ਤ ਹੋਈ ਹੈ, ਨਾ ਕੌੜੀਆਂ ਨਜ਼ਰਾਂ ਦੀ ਇੱਜ਼ਤ ਹੋਈ ਹੈ, ਨਾ ਕਦੀ ਹਉਮੈ ਨੇ ਇੱਜ਼ਤ ਕਰਵਾਈ ਹੈ, ਨਾ ਕਦੀ ਨਫ਼ਰਤ ਨੇ ਇੱਜ਼ਤ ਕਰਵਾਈ ਹੈ। ਇੱਜ਼ਤ ਪੱਤ ਅਤੇ ਵਾਹਿਗੁਰੂ ਦੇ ਗੁਣਾਂ ਵਿੱਚ ਹੈ। ਗੁਣ ਮਿੱਠੇ ਬੋਲ ਨੇ, ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤੱਤ, ਗੁਣ ਨਿਮਰਤਾ ਹੈ, ਮੈਂ ਸਾਰਿਆਂ ਤੋਂ ਕਮਜ਼ੋਰ ਹਾਂ, ਸਭ ਤੋਂ ਨਿਮਾਣਾ ਹਾਂ, ਸਭ ਤੋਂ ਵੱਧ ਭੁੱਲਾਂ ਮੇਰੇ 'ਚ ਨੇ। ਜਦੋਂ ਇਹ ਗੱਲ ਆ ਜਾਏਗੀ ਫਿਰ ਦੂਸਰਿਆਂ ਦੇ ਗੁਣ ਦਿਸਣਗੇ। ਅਰਦਾਸ ਵਿੱਚ ਨਿੱਤ ਮੰਗਿਆ ਗਿਆ ਸਿੱਖਾਂ ਦਾ ਮਨ ਨੀਵਾਂ, ਮਨ ਨੀਵਾਂ ਦੇ ਅਰਥ ਹੀ ਹੈ ਈਗੋ ਕੰਟਰੋਲ ਹੋ ਗਈ। ਇਸ ਵਿੱਚ ਪੱਤ ਹੈ, ਵਾਹਿਗੁਰੂ ਦਾ ਸਿਮਰਨ ਹੀ ਮੇਰੀ ਇੱਜ਼ਤ ਹੈ। ਚਰਨ ਸ਼ਰਨ ਨਾਨਕ ਦਾਸ ਹਰ, ਹਰ ਸੰਤੀ ਇਹ ਵਿਧ ਜਾਤੀ, ਇਹ ਜੀਵਨ ਦੀ ਵਿਧ ਜੁਗਤ, ਵਾਹਿਗੁਰੂ ਦੇ ਸੰਤ ਜਨ ਗੁਰਸਿੱਖ ਪਿਆਰਿਆਂ ਨੇ ਇਸ ਨੂੰ ਸਮਝ ਲਿਆ, ਸਿੱਖ ਲਿਆ। ਕਿਵੇਂ? ਚਰਨ ਸ਼ਰਨ, ਗੁਰੂ ਦੀ ਚਰਨ ਸ਼ਰਨ ਹੈ ਗੁਰੂ ਦੀਆਂ ਸਿੱਖਿਆਵਾਂ, ਵਾਹਿਗੁਰੂ ਦੀ ਚਰਨ ਸ਼ਰਨ ਹੈ ਵਾਹਿਗੁਰੂ ਦਾ ਸਿਮਰਨ, ਗੁਣ ਅਤੇ ਗੁਣਾਂ ਦਾ ਸ਼ੁਕਰਾਨਾ। ਗੁਰੂ ਰਹਿਮਤ ਕਰਨ ਸਾਨੂੰ ਵੀ ਪ੍ਰਾਪਤ ਹੋ ਜਾਵੇ। ਜਿੱਥੇ ਵੀ ਸੁਭਾਅ ਵਿੱਚ, ਸੋਚ ਵਿੱਚ ਕਮਜ਼ੋਰੀਆਂ ਨੇ, ਸਤਿਗੁਰੂ ਦੂਰ ਕਰ ਦੇਣ। ਜਿੱਥੇ ਵੀ ਜਜ਼ਬਿਆਂ 'ਚ ਉਲਝਣ ਤਾਣੀ ਹੈ, ਸਤਿਗੁਰੂ ਉਲਝਣ ਤਾਣੀ ਦੂਰ ਕਰਕੇ ਅੰਦਰ ਨਿਰਮਲਤਾ ਬਖਸ਼ ਦੇਣ, ਸ਼ੁੱਧਤਾ ਬਖਸ਼ ਦੇਣ। ਵਾਹਿਗੁਰੂ ਦਾ ਸਿਮਰਨ ਜ਼ਿੰਦਗੀ ਦਾ ਗਹਿਣਾ ਬਣ ਜਾਵੇ। ਭੁੱਲ ਚੁੱਕ ਦੀ ਖਿਮਾ, ਫਤਿਹ ਦੀ ਸਾਂਝ ਕਰਕੇ ਅਸੀਸਾਂ ਦੇ ਕੇ ਨਿਵਾਜਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ, ਆਪ ਸਰਵਣ ਕਰ ਰਹੇ ਸੀ ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਰਾਮ ਸਿੰਘ ਜੀ, ਜੋ ਆਪ ਨੂੰ ਲੜੀਵਾਰ ਕਥਾ ਵਿਚਾਰ ਸਰਵਣ ਕਰਵਾ ਰਹੇ ਸਨ। ਸਮੂਹ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਹੈ। ਹੁਣ ਆਪ ਜੀ ਨੂੰ ਪੰਥ ਦੇ ਪ੍ਰਸਿੱਧ ਢਾਡੀ ਗਿਆਨੀ ਬਖਸ਼ੀਸ਼ ਸਿੰਘ ਜੀ, ਰਾਣੀ ਵਿਲਾ ਅਤੇ ਸਮਰਾਵਾਂ ਵਾਲੀਆਂ ਬੀਬੀਆਂ ਦਾ ਢਾਡੀ ਜਥਾ ਆਉਣ ਵਾਲੇ ਇੱਕ ਘੰਟੇ ਲਈ ਗੁਰ ਇਤਿਹਾਸ ਢਾਡੀ ਬਾਰਾਂ ਸਰਵਣ ਕਰਵਾਉਣਗੇ। ਉਪਰੰਤ